ਐਂ ਵੀ ਤੁਸੀਂ ਕਹਿ ਲਓ ਵੀ ਦਸਮ ਗ੍ਰੰਥ ਗੁਰੂ ਸਾਹਿਬ ਦੀ ਰਚਨਾ ਹੀ ਨਹੀਂ ਆ ਜਾਂ ਇਹ ਤਾਂ ਅੰਗਰੇਜ਼ਾਂ ਵੱਲੋਂ ਲਿਖੀ ਆ ਜਾਂ ਸਾਖਤ ਮਾਤੇ ਸਾਰੀ ਚੀਜ਼। ਪਹਿਲਾਂ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਦਸਮ ਗ੍ਰੰਥ ਦੇ ਇਤਿਹਾਸ ਦੇ ਵਿੱਚ ਇਹ ਜਿਹੜੀ ਵਿਵਾਦ ਵਾਲੀ ਗੱਲ ਹੈ ਇਹ ਕਿੱਥੋਂ ਤੱਕ ਸੱਚ ਹੈ ਅਤੇ ਇਹ ਕਿਸ ਕਿਸ ਤਰ੍ਹਾਂ ਦੀ ਇਹ ਚੀਜ਼ ਚੱਲਦੀ ਰਹੀ ਹੈ ਹਿਸਟੋਰੀਕਲ?
ਦੇਖੋ, ਇੱਕ ਤਾਂ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰ ਗੁਜ਼ਾਰ ਹਾਂ, ਤੁਹਾਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਦਿਲਾਂ ਦੇ ਨੇੜੇ ਹਾਂ। ਜੇ ਗੱਲ ਹੈ ਤਾਂ ਮੇਰੀ ਗੱਲ ਜਲਦੀ ਸਮਝ ਆਊ ਤੁਹਾਨੂੰ। ਜੇ ਆਪਾਂ ਪਹਿਲੀ ਡਿਸਟੈਂਸ 'ਤੇ ਸਮਝ ਲਈਏ ਨਾ ਵੀ ਉਹ ਬਗਾਨਾ ਹੈ, ਉਹ ਸਾਡਾ ਹੈ, ਫਿਰ ਉਹ ਗੱਲ ਨਹੀਂ ਬਣਦੀ। ਦੂਜੀ ਗੱਲ ਇਹ ਕਿ ਸਾਡੇ ਸਾਹਮਣੇ ਇੱਕ ਟੈਕਸਟ ਪਈ ਹੈ, ਉਸ ਟੈਕਸਟ ਬਾਰੇ ਕੁਛ ਵਿਚਾਰ ਇਹਨਾਂ ਦੇ ਨੇ, ਕੁਛ ਇਹਨਾਂ ਦੇ ਨੇ, ਕੁਛ ਮੇਰੇ ਨੇ। ਇਹਦੇ 'ਚ ਨਾ ਤੈਸ਼ ਚਾਉਣ ਦੀ ਲੋੜ, ਨਾ ਬੁਰਾ ਮਨਾਉਣ ਦੀ ਲੋੜ। ਬੁਰਾ ਮਨਾਉਣ ਦੀ ਲੋੜ ਕਿਉਂ ਨਹੀਂ? ਕਿਉਂਕਿ ਆਪਣਾ ਪ੍ਰਾਇਮਰੀ ਸੋਰਸ ਗੁਰੂ ਗ੍ਰੰਥ ਹੈ। ਗੁਰੂ ਗ੍ਰੰਥ ਦੀ ਇੱਕ ਲਾਗ ਮਾਤਰ ਅੱਗੇ ਪਿੱਛੇ ਕਰਨ ਦਾ ਆਪਾਂ ਕਿਸੇ ਨੂੰ ਅਧਿਕਾਰ ਨਹੀਂ ਦਿੰਦੇ, ਠੀਕ ਹੈ ਨਾ? ਉਹ ਆਪਣਾ ਸਿਲੇਬਸ ਹੈ ਜਿਹੜਾ ਇੱਕ ਪਾਸੇ ਹੋ ਗਿਆ ਉਹਦਾ। ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਬਾਕੀ ਸਾਰਾ ਸਿੱਖ ਸਾਹਿਤ ਆਪਣਾ ਸੈਕੰਡਰੀ ਸੋਰਸ ਹੈ ਨਾ। ਸੈਕੰਡਰੀ ਸੋਰਸ 'ਤੇ ਜੇ ਕਿਤੇ ਕਿਸੇ ਦੇ ਡਿਸਐਗਰੀਮੈਂਟਸ ਨੇ ਤਾਂ ਸੁਣ ਲਓ, ਉਹਨਾਂ ਨੂੰ ਮੁਨਾਸਿਬ ਜਵਾਬ ਕੋਈ ਦਿੱਤਾ ਬਣਦਾ ਦੇ ਦਿਓ, ਨਹੀਂ ਨਹੀਂ ਦੇਣਾ ਸੀ ਹੁਣ। ਗੁਰੂ ਜਦੋਂ ਆਪਾਂ ਗੁਰੂ ਗ੍ਰੰਥ ਦੇ ਦੁਆਲੇ ਕੇਂਦਰਿਤ ਹੋਵੇ ਨਾ, ਇੱਕ ਗ੍ਰੰਥ ਦੇ ਦੁਆਲੇ, ਫਿਰ ਆਪਾਂ ਜ਼ਿਆਦਾ ਡਿਸਟੈਂਸ 'ਤੇ ਜਾਵਾਂਗੇ ਹੀ ਨਹੀਂ। ਦੂਜੀ ਗੱਲ, ਵਿਵਾਦ ਕਦੀ ਘੱਟ ਕਦੀ ਵੱਧ, ਇਹ ਦਸਮ ਪਾਤਸ਼ਾਹ ਵੇਲੇ ਤੋਂ ਸ਼ੁਰੂ ਹੋਇਆ ਹੋਇਆ। ਦਸਮ ਪਾਤਸ਼ਾਹ ਤੋਂ ਇਹ ਪੁੱਛਿਆ ਗਿਆ ਸੀ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪਹਿਲਾਂ ਤਾਂ ਇਹ ਪੁੱਛਿਆ ਗਿਆ ਸੀ ਕਿ ਹੁਣ ਤੁਹਾਡੇ ਤੋਂ ਬਾਅਦ ਕਿਸ ਦੇ ਲੜ ਲੱਗਾਂਗੇ। ਇਹਨਾਂ ਗੱਲਾਂ ਤਾਂ ਆਪਾਂ ਨੂੰ ਪਤਾ ਜੀ, ਭਾਈ ਨੰਦ ਲਾਲ ਜੀ ਉੱਥੇ ਮੌਜੂਦ ਸਨ। ਇੱਕ ਕੁਐਸਚਨ ਜਿਹੜਾ ਅੱਜ ਦੇ ਹੁਣ ਇਸ ਸਿਲੇਬਸ ਨਾਲ ਸੰਬੰਧਿਤ, ਉਹ ਇਹ ਵੀ ਸੀ ਕਿ ਮਹਾਰਾਜ ਇੱਕ ਗ੍ਰੰਥ ਤੁਸਾਂ ਦਾ ਹੈ, ਉਸ ਗ੍ਰੰਥ ਦਾ ਕੀ ਸਟੇਟਸ ਹੋਏਗਾ? ਕੀ ਉਸ ਗ੍ਰੰਥ ਨੂੰ ਅਸੀਂ ਗੁਰੂ ਗ੍ਰੰਥ ਦੇ ਵਿੱਚ ਸ਼ਾਮਿਲ ਕਰ ਲਈਏ? ਮਹਾਰਾਜ ਨੇ ਫਰਮਾਇਆ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਵਿੱਚ ਸ਼ਾਮਿਲ ਨਹੀਂ ਕਰਨਾ, ਨੰਬਰ ਇੱਕ। ਨੰਬਰ ਦੋ 'ਤੇ ਇਹ ਕਿਹਾ ਸੀ ਇਸ ਨੂੰ ਅਸਾਂ ਦੀ ਖੇਡ ਜਾਣਾ। ਨੰਬਰ 3, ਸਮਕਾਲੀ ਵਿਦਵਾਨਾਂ ਤੋਂ ਲੈ ਕੇ ਭਾਈ ਨੰਦ ਲਾਲ ਜੀ ਤੋਂ ਲੈ ਕੇ ਕੇਸਰ ਸਿੰਘ ਛਿੱਬਰ ਤੋਂ ਲੈ ਕੇ ਪਿਛਲਿਆਂ ਸਮਿਆਂ ਤੱਕ ਇਸ ਗ੍ਰੰਥ ਨੂੰ ਛੋਟੇ ਗ੍ਰੰਥ ਜੀ ਕਰਕੇ ਲਿਖਿਆ ਹੋਇਆ। ਵੱਡੇ ਗ੍ਰੰਥ ਗੁਰੂ ਗ੍ਰੰਥ ਨੇ, ਛੋਟੇ ਗ੍ਰੰਥ ਦਸਮ ਗ੍ਰੰਥ ਨੇ। ਹੁਣ ਇੱਕ ਤਾਂ ਇਹ ਕਿ ਇਸ ਨੂੰ ਅਸਾਂ ਦੀ ਖੇਲ ਜਾਣੋ, ਇੱਕ ਤਾਂ ਇਹ ਵਾਕ ਇੰਪੋਰਟੈਂਟ ਹੈ। ਦੂਸਰਾ, ਦਸਮ ਪਾਤਸ਼ਾਹ ਵੇਲੇ ਜ਼ਿੰਮੇਵਾਰ ਸਿੱਖਾਂ ਨੇ ਮੰਨ ਲਿਆ ਸੀ ਕਿ ਵੱਡਾ ਗ੍ਰੰਥ ਗੁਰੂ ਗ੍ਰੰਥ ਹੈ, ਛੋਟੇ ਗ੍ਰੰਥ ਦਸਮ ਗ੍ਰੰਥ ਨੇ। ਇੱਕ ਟਿੱਪਣੀ ਮੈਨੂੰ ਇਹਦੇ 'ਤੇ ਨਾ ਰਾਜਾ ਮਰਗਿੰਦਰ ਸਿੰਘ ਦੀ ਥੋੜ੍ਹੀ ਜਿਹੀ ਤੁਹਾਨੂੰ ਸੁਣਾਉਣ ਯੋਗ ਲੱਗੀ। ਰਾਜਾ ਮਰਗਿੰਦਰ ਸਿੰਘ ਪੁਰਾਣੇ ਟਕਸਾਲੀ ਫਿਲਾਸਫਰਾਂ 'ਚੋਂ ਨੇ, ਅਮਰਿੰਦਰ ਸਿੰਘ ਦੇ ਚਾਚਾ ਜੀ ਨੇ, ਨਿਊਯਾਰਕ ਵਸੇ ਹੋਏ ਨੇ। ਹੁਣ ਮੇਰੀ ਯੂਨੀਵਰਸਿਟੀ ਜਦੋਂ 1962 'ਚ ਸ਼ੁਰੂ ਹੋਈ ਨਾ ਤਾਂ ਦੋ ਡਿਪਾਰਟਮੈਂਟਾਂ ਦੇ ਉਹ ਵਿਜ਼ਿਟਿੰਗ ਪ੍ਰੋਫੈਸਰ ਸਨ। ਇੱਕ ਡਿਪਾਰਟਮੈਂਟ ਆਫ ਮਿਊਜ਼ਿਕ ਦੇ ਫਾਊਂਡਰ ਪ੍ਰੋਫੈਸਰ ਨੇ ਉਹ, ਦੂਸਰਾ ਡਿਪਾਰਟਮੈਂਟ ਆਫ ਫਿਲਾਸਫੀ ਦੇ, ਇੰਡੀਅਨ ਫਿਲਾਸਫੀ ਦੇ ਮਾਹਰ ਨੇ ਉਹ। ਉਹਨਾਂ ਦੀ ਇਸ ਇਸ਼ੂ 'ਤੇ ਇੱਕ ਟਿੱਪਣੀ ਵੱਖਰੀ ਤਰ੍ਹਾਂ ਦੀ ਹੈ। ਉਹ ਕਹਿੰਦੇ ਵੀ ਦੇਖੋ, ਤੁਸੀਂ ਵਿਦਵਾਨਾਂ ਦੀਆਂ ਉਦਾਹਰਣਾਂ ਸਬੂਤ ਦਲੀਲਾਂ ਦਿੰਦੇ ਰਹਿੰਦੇ, ਮੈਂ ਇੱਕ ਹੋਰ ਦਲੀਲ ਦਿੰਦਾ। ਉਹ ਕਹਿੰਦੇ ਵੀ ਮੈਂ ਕਿਉਂਕਿ ਰਾਜ ਘਰਾਣਿਆਂ ਦੇ ਵਿੱਚ ਰਿਹਾ, ਮਹਾਰਾਜਾ ਹੁੰਦਾ ਜਿਹੜਾ ਉਹ ਕਦੀ ਇਕੱਲਾ ਨਹੀਂ ਹੁੰਦਾ, ਜੇ ਉਹ ਇਕੱਲਾ ਫਿਰ ਉਹ ਮਹਾਰਾਜਾ ਕਾਹਦਾ ਹੋਇਆ? ਉਹਦੀ ਪ੍ਰਜਾ ਹੁੰਦੀ ਹੈ, ਉਹਦੇ ਸੈਨਾਪਤੀ ਹੁੰਦੇ ਨੇ, ਉਹਦੇ ਯੁਵਰਾਜ ਹੁੰਦੇ ਨੇ, ਯੁਵਰਾਣੀਆਂ ਹੁੰਦੀਆਂ ਨੇ। ਇਸ ਤਰ੍ਹਾਂ ਗੁਰੂ ਗ੍ਰੰਥ ਹੈ ਜਿਹੜਾ, ਇਹ ਤਾਂ ਕੇਂਦਰ 'ਚ ਸਾਡਾ ਸੱਚਾ ਪਾਤਸ਼ਾਹ ਹੈ, ਅਸੀਂ ਹਾਂ ਇਹਦੀ ਪ੍ਰਜਾ, ਉਹਦੇ ਸੈਨਾਪਤੀ ਵੀ ਹੈਗੇ, ਉਹਦੇ ਜਰਨ ਆਪਣਾ ਵਜ਼ੀਰ ਵੀ ਹੈਗੇ। ਤਾਂ ਉਹ ਕਹਿੰਦੇ ਬਾਕੀ ਤਾਂ ਸਾਰਾ ਸਿੱਖ ਲਿਟਰੇਚਰ ਹੈ ਜਿਹੜਾ, ਉਹਨੂੰ ਤੁਸੀਂ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਾਇਕ ਸਮਝੋ। ਇਕੱਲੇ ਗੁਰੂ ਗ੍ਰੰਥ ਨੂੰ ਤੁਸੀਂ ਸਮਝ ਨਹੀਂ ਸਕੋਗੇ ਜੇ ਬਾਕੀ ਦਾ ਸਾਰ, ਜੇ ਬਾਕੀ ਦੀ ਸਾਰੀ ਸੰਗਤ ਹੈ ਜਿਹੜੀ ਨਾ, ਪਰਜਾ ਜਿਹੜੀ ਬਾਦਸ਼ਾਹ ਦੀ, ਉਹਦੇ ਸਲਾਹਕਾਰ ਨੇ, ਇਹਨਾਂ ਦੇ ਸਮੇਤ ਆਪਾਂ ਜਾਣ ਸਕਾਂਗੇ, ਇੱਕ ਗੱਲ। ਦੂਜੀ ਗੱਲ, ਪਿਆਰੇ ਮਿੱਤਰੋ, ਛੋਟੇ ਭਰਾਓ, ਅਕਸਰ ਇਹ ਕਿਹਾ ਜਾਂਦਾ ਹੈ ਕਿ ਇਹ ਕਾਫੀ ਸਾਰੇ 52 ਕਵੀਆਂ ਦਰਬਾਰ ਦੇ ਜਿਹੜੇ ਕਵੀ ਸਨ ਨਾ, ਉਹਨਾਂ ਦੀ ਰਚਨਾ, ਇਹ ਕਿਹਾ ਜਾਂਦਾ ਨਾ। ਆਪਾਂ ਜੇ ਰਤਾ ਖਿਸਾਬ ਕਿਤਾਬ ਜੇ ਲਾਈਏ ਤਾਂ 52 ਕਵੀਆਂ 'ਚ ਜੇ ਕਿਤੇ ਕੋਈ ਸ਼੍ਰੋਮਣੀ ਮੰਨਣਾ ਹੋਵੇ ਭਲਾ, ਉਹ ਕਿਹਨੂੰ ਮੰਨਾਂਗੇ? ਭਾਈ ਨੰਦ ਲਾਲ ਜੀ ਨੂੰ। ਭਾਈ ਨੰਦ ਲਾਲ ਜੀ ਸਭ ਤੋਂ ਵੱਡੇ, ਅਤੇ ਭਾਈ ਗੁਰਦਾਸ ਜੀ ਤੋਂ ਬਾਅਦ ਭਾਈ ਨੰਦ ਲਾਲ ਜੀ ਉਹ ਕਰਮਾਂ ਵਾਲੇ ਸ਼ਾਇਰ ਨੇ ਜਿਨ੍ਹਾਂ ਦੀ ਰਚਨਾ ਨੂੰ ਕੀਰਤਨ ਵਜੋਂ ਗਾਇਆ ਜਾਂਦਾ ਗੁਰਦੁਆਰਿਆਂ 'ਚ। ਇਹ ਤੋਂ ਵੱਡਾ ਰੁਤਬਾ ਤਾਂ ਸੰਸਾਰ 'ਚ ਕਿਸੇ ਸਿੱਖ ਨੂੰ ਮਿਲਣਾ ਨਹੀਂ। ਇੱਕ ਭਾਈ ਗੁਰਦਾਸ ਜੀ, ਇੱਕ ਭਾਈ ਨੰਦ ਲਾਲ ਜੀ, ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਹੋਣੀ ਚਾਹੀਦੀ ਸੀ ਦਸਮ ਗ੍ਰੰਥ 'ਚ,
ਚਾਹੀਦੀ ਸੀ
ਸਭ ਤੋਂ ਪਹਿਲਾਂ ਹੁਣ ਮਨ ਸਭ ਤੋਂ ਪਹਿਲਾਂ ਨਾਂ ਸੀ ਚਲੋ ਜਾਪ ਸਭ ਤੋਂ ਬਾਅਦ ਹੁੰਦੀ ਹੈ ਨਹੀਂ। ਇੱਕ ਵੀ 52 ਕਵੀਆਂ 'ਚੋਂ ਕਿਸੇ ਦਰਬਾਰੀ ਕਵੀ ਦੀ ਬਾਣੀ ਨਹੀਂ ਹੈ ਇਹਦੇ 'ਚ। ਗੁਰਬਿਲਾਸ ਨੇ, ਪੰਥ ਪ੍ਰਕਾਸ਼ ਨੇ, ਬੜੇ ਪੁਰਾਣੇ ਆਪਣੇ ਗ੍ਰੰਥ ਹੈਗੇ, ਉਹ ਜਿਹੜੇ ਗ੍ਰੰਥਕਾਰ ਨੇ ਨਾ ਆਪਣੇ ਪੁਰਾਣੇ, ਉਹਨਾਂ ਦੇ ਗ੍ਰੰਥਾਂ ਦੇ ਵਿੱਚ ਦਸਮ ਗ੍ਰੰਥ ਨੂੰ ਕੋਟ ਕੀਤਾ ਲਗਾਤਾਰ, ਦਸਮ ਗ੍ਰੰਥ ਵਿੱਚ ਉਹ ਨਹੀਂ ਹਨ। ਨਤੀਜਾ ਕੀ ਹੋਇਆ? ਇਹਨਾਂ ਸਾਰਿਆਂ ਨੇ ਆਪਣੇ ਆਪਣੇ ਹਿਸਾਬ ਨਾਲ ਦਸਮ ਗ੍ਰੰਥ ਦਾ ਸਤਿਕਾਰ ਕੀਤਾ, ਦਸਮ ਗ੍ਰੰਥ ਦਾ ਜ਼ਿਕਰ ਕੀਤਾ, ਅਤੇ ਇਹਨਾਂ ਕਵੀਆਂ ਨੇ ਕੇਸਰ ਸਿੰਘ ਛਿੱਬਰ ਸਮੇਤ ਇਹਨਾਂ ਨੇ ਦਸਮ ਗ੍ਰੰਥ ਦੀ ਸ਼ੈਲੀ ਨੂੰ ਫੋਲੋ ਕਰਨ ਦਾ ਯਤਨ ਵੀ ਕੀਤਾ। ਯੁੱਧ ਵਰਣਨ ਨੇ ਜਿਹੜਾ ਨਾ ਤੁਸੀਂ ਮਿਲਾ ਕੇ ਦੇਖੋ, ਬਹੁਤ ਨੇੜੇ ਨੇੜੇ ਦੀਆਂ ਪੰਕਤੀਆਂ ਲਈਆਂ ਨੇ। ਜੇ ਇਹਨਾਂ ਦੀ ਮੈਨੂੰ ਕੋਈ ਗੱਲ ਚੰਗੀ ਲੱਗੂਗੀ ਮੈਂ ਤਾਂ ਹੀ ਇਹਨਾਂ ਦੇ ਨੇੜੇ ਤੇੜੇ ਦੀ ਗੱਲ ਕਰਨੀ ਚਾਹਾਂਗਾ। ਇਸ ਤਰ੍ਹਾਂ ਇਹ ਆਪਣੇ ਜਿਹੜੇ ਪੁਰਾਣੇ ਗ੍ਰੰਥਕਾਰ ਨੇ, ਇਹਨਾਂ ਨੇ ਦਸਮ ਗ੍ਰੰਥ ਦਾ ਕਦੀ ਨਿਰਾਦਰ ਨਹੀਂ ਕੀਤਾ, ਅੰਡਰਸਟੈਂਡ ਕਰਨ ਦਾ ਯਤਨ ਕੀਤਾ, ਫੋਲੋ ਕਰਨ ਦਾ ਯਤਨ ਕੀਤਾ। ਨੈਕਸਟ